लाभ उठाया है। उस समय जो और अपने पास है उसमें सफला करो शब्द बोलिया करो ताकि रचना सफली और पवित्र हो। पहले दास बोलिया करेगा फिर सब भाई बोलो दूसरे पास सब गेम बैठ बैठ के बोलन भी फैचल करेगा। कितने मन में भूख ले देना
Thank you. Come on.
ساتھ سنگت اپنے خیالان میں باروں لوگ کے سردا نرمانتا اور چت بھی اکاگرتا بتلا مانکتن جن تو لا کے मृत्यु के समय तक जितना भी समय मिला होया है बचपन है जवानी है बुढ़ापा है बाल जवानी और वृद्ध कुंतीन अवस्था जान कौ नानक हर जन्मन बिरथा सब ही मान बचपन है जवानी है बुढ़ापा तीन अवस्थावां शरीर दियां मनियां हन भजन कीतियां तिन्ने सफलियां हो जांदियां हन भजन तो बिना तिन्ने बेफायदा हन किते किते गुरु जी ने इन्हां नूं होर विस्तार नाल खोल के दस्या है पहले प्यार लगा थण दुध दूजे माए बाप की शुद्ध तीजे भैया भाभी वेद चौथे प्यार अपनी खेड़ पंजवें खान पीन की ताक छेवें कामन पुछे जात सतवें संज किया करवास अठवें क्रोध हुआ तन्नाश नौवें तौले उबे सा दसवें दद्दा हुआ सुहा गए संगीत पुकारी था गुड़िया हंस दसाएरा आया गया मोया नौ पिछों पुत्र सद्यो कौ नानक मनुख अंध प्यार बाद गुरु डुबा संसार इत्थे इन्हां नूं दस हिस्सियां विच करके दस्या है गुरु शरण विच आके ये दसे अवस्थावां सफलियां हो जांदियां हन गुरु शरण भगती तो बिना दसे अवस्थावां ਵਿਅਰਥ ਜਾਂਦੀਆਂ ਹਨ। ਸਦੇ ਹੀ ਹਜ਼ੂਰ ਨੇ ਐਸੇ ਫਰਮਾਨ ਕੀਤਾ ਹੈ। ਗੁਰਬੀਨ ਡੁੱਬਦੀ ਜਾਂਦੀ ਦੁਨੀਆ ਗੁਰੂ ਸ਼ਰਨ ਤੋਂ ਬਿਨਾਂ ਭਜਨ ਤੋਂ ਬਿਨਾਂ ਵਿਅਰਥ ਜਾਂਦੀਆਂ ਹਨ। ਇਹ ਜੀਵ ਨਿਗੁਰਾ ਰਹਿ ਕੇ ਭਜਨ ਤੋਂ ਬਿਨਾਂ 84 ਲੱਖ ਜੀਆ ਜੋਨ ਦੀਆਂ ਤਕਲੀਫਾਂ ਫਿਰ ਉਠਾਉਂਦਾ, ਜਿੱਥੋਂ ਨਿਕਲ ਕੇ ਮਾਨਕ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਔਰ ਤਮਾਮ ਦੁੱਖਾਂ ਦੇ ਬਰੀ ਹੋਣ ਵਾਸਤੇ ਖੁੱਲ੍ਹਾ ਗੇਟ ਇਹ ਪ੍ਰਾਪਤ ਹੈ, ਇਸ ਮੈਂ ਨਹੀਂ ਗਵਾ ਲੈਂਦਾ ਹੈ। ਆਇਓ ਗੁਰੂ ਜੀ, ਗੁਰੂ ਅਰਜਨ ਦੇਵ ਮਹਾਰਾਜ ਪ੍ਰੇਰਨਾ ਕਰਦੇ ਹਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰਲਾਹਾ, ਆਗੇ ਵਸਨ ਸੁਹੇਲਾ। ਇਸ ਮਾਨਕ ਤਨ ਵਿੱਚ ਵਾਹਿਗੁਰੂ ਦੇ ਭਜਨ ਦਾ ਲਾਹ ਕੱਟ ਕੇ ਜਾਓ, ਅੱਗੇ ਸੌਖਾ ਵਸਣਾ ਹੁੰਦਾ, ਇਹੋ ਜਿਹੇ ਥਾਂ ਵਿੱਚ ਵਾਸਾ ਹੁੰਦਾ ਹੈ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਇਸ ਕਰਕੇ ਪ੍ਰੇਰਨਾ ਕਰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਅਯੁੱਧਿਆ ਪੁਰੀ ਦੇ ਬਾਹਰ ਬੈਠੇ ਅਯੁੱਧਿਆ ਵਾਸੀ ਲੋਕਾਂ ਦੇ ਨਾਲ ਬਚਨ ਬਲਾਸ ਕਰ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਿਤ ਵੀ ਸਨ। ਉਹਨਾਂ ਕਿਹਾ, ਮਹਾਰਾਜ ਅਯੁੱਧਿਆ ਪੁਰੀ ਇੱਕ ਦਫ਼ਾ ਸਵਰਗ ਦੇ ਵੇਲੇ ਰਾਜੇ ਹਰੀਚੰਦ ਵੇਲੇ ਸਵਰਗਾਂ ਨੂੰ ਜਾ ਚੁੱਕੀ ਹੈ। ਦੂਸਰੀ ਦਫਾ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਵਿਸ਼ਨੂੰ ਦਾ 14 ਕਾ ਅਵਤਾਰ ਨਿਮਿਤ ਅਵਤਾਰ ਰਾਵਣ ਕੁੰਭਕਰਨ ਦੇ ਮਾਰਨ ਵਾਸਤੇ ਜਿਨ੍ਹਾਂ ਦਾ ਅਵਤਾਰ ਸੀ ਉਹਨਾਂ ਵੇਲੇ ਬੈਕੁੰਠਾਂ ਨੂੰ ਜਾ ਚੁੱਕੀ ਹੈ। ਗੁਰੂ ਜੀ ਇਹ ਵਚਨ ਸੁਣ ਕੇ ਕਹਿਣ ਲੱਗੇ, ਅਗਰ ਅਯੁੱਧਿਆ ਪੁਰੀ ਸਵਰਗਾਂ ਜਾਂ ਬੈਕੁੰਠਾਂ ਨੂੰ ਗਈ ਹੁੰਦੀ ਇੱਥੇ ਕਿਉਂ ਵਸਦੀ ਹੁੰਦੀ? ਇੱਥੇ ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹ ਕਹਿਣਗੇ ਤਾਂ ਠੀਕ ਹੈ ਮਹਾਰਾਜ, ਪਰ ਉਸ ਵਕਤ ਦੇ ਜਿਹੜੇ ਜੀਵ ਸਨ ਸਰੀਰ ਨੂੰ ਤਿਆਗ ਕੇ ਇੱਕ ਦਿਨ ਸਭ ਨੇ ਹੀ ਇੱਥੋਂ ਜਾਣਾ ਹੈ। ਭਾਵੇਂ ਦੁਨੀਆਂ ਦੇ ਵਿੱਚ ਕਿਸੇ ਦਾ ਦਿਲ ਜਾਣ ਨੂੰ ਕਰੇ ਜਾਂ ਨਾ ਕਰੇ, ਪਰ ਜਾਣਾ ਸਭ ਨੂੰ ਹੀ ਪੈਂਦਾ ਹੈ। ਜਦੋਂ ਚਾਰ ਨਿਮਿਤ ਇਕੱਠੇ ਹੋ ਗਏ, ਅੰਨ ਜਲ ਮੁੱਕ ਗਿਆ, ਪੁਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣ ਗਈ, ਉਸ ਮੌਕੇ ਬੇਵਸਾ ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਤਾਂ ਜਿਨ੍ਹਾਂ ਲੋਕਾਂ ਨੇ ਅੱਗੇ ਜਾਣ ਦੀ ਤਿਆਰੀ ਕਰ ਲਈ ਹੈ ਉਹ ਬੇਫਿਕਰ ਹੋ ਜਾਂਦੇ ਹਨ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਕਿਸੇ ਇਹੋ ਜਿਹੇ ਸੁੱਖ ਵਿੱਚ ਨਿਵਾਸ ਕਰਨਾ ਹੈ ਜਿਸ 'ਤੇ ਵੀ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਸੋ ਇਉਂ ਇਸ ਤਰੀਕੇ ਸਿਰ ਮਹਾਰਾਜ ਸਰੀਰਾਂ ਨੂੰ ਛੱਡ ਕੇ ਉਸ ਵਕਤ ਦੇ ਜੀਵ ਜਿਹੜੇ ਸਨ ਇਉਂ ਸਾਰੇ ਸਵਰਗਾਂ ਬੈਕੁੰਠਾਂ ਨੂੰ ਗਏ। ਗੁਰੂ ਜੀ ਕਹਿਣ ਲੱਗੇ ਹੁਣ ਸਾਰੀ ਦੁਨੀਆਂ ਹੀ ਜਾ ਸਕਦੀ ਹੈ, ਉਹ ਤਾਂ ਇਕੱਲੀ ਇਹ ਅਯੁੱਧਿਆਪੁਰੀ ਹੀ ਗਈ। ਉਹ ਪੰਡਿਤ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਇਹ ਕੈਸੇ? ਕਹਿਣ ਲੱਗੇ ਅੱਗੇ ਧਰਮ ਕਰਕੇ ਹੀ ਗਏ ਸਨ, ਪੁੰਨਾਂ ਦਾ ਫਲੀ ਸਵਰਗਾਂ ਨੂੰ ਹਰੀਚੰਦ ਸਾਰੀ ਅਯੁੱਧਿਆਪੁਰੀ ਨੂੰ ਸਵਰਗਾਂ ਨੂੰ ਲੈ ਗਿਆ ਸੀ, ਹੋਰ ਤਾਂ ਕੋਈ ਸਬੱਬ ਨਹੀਂ ਸੀ, ਪਰ ਪਰਮੇਸ਼ਰ ਦਾ ਭਜਨ ਕਰਕੇ ਸਾਰੀ ਦੁਨੀਆਂ ਹੀ ਸਵਰਗਾਂ ਨੂੰ ਚਾਹੇ ਸਵਰਗਾਂ ਨੂੰ ਜਾ ਸਕਦੀ ਹੈ, ਅਗਰ ਬੈਕੁੰਠਾਂ ਨੂੰ ਚਾਹੇ ਬੈਕੁੰਠਾਂ ਨੂੰ ਜਾ ਸਕਦੀ ਹੈ। ਸਵਰਗ ਇੰਦਰ ਲੋਕ ਦਾ ਨਾਮ ਹੈ ਜਿਸਨੂੰ ਜੰਨਤ ਜਾਂ ਬਿਸ਼ਤ ਕਹਿੰਦੇ ਹਨ। ਉੱਥੇ ਜਿਸਮਾਨੀ ਸੁੱਖ ਹਨ ਪਰ ਮਨ ਦੀ ਸ਼ਾਂਤ ਨਹੀਂ ਹੈ, ਪੀਸੋ ਮਾਇੰਡ ਨਹੀਂ ਹੈ, ਫਿਰ ਉੱਥੋਂ ਗਿਰਨਾ ਵੀ ਹੁੰਦਾ ਹੈ। ਔਰ ਬੈਕੁੰਠ ਉਹ ਥਾਂ ਹੈ ਜਿੱਥੇ ਸਾਕਾਰ ਪ੍ਰਭੂ ਬ੍ਰਹਮ ਦਾ ਵਾਸਾ ਹੈ, ਉੱਥੋਂ ਗਿਰਨਾ ਨਹੀਂ ਹੁੰਦਾ। ਉੱਥੋਂ ਦੇ ਵਾਸੀ ਜਿਹੜੇ ਹਨ ਭਜਨ ਆਨੰਦ ਵਿੱਚ ਲੀਨ ਹੁੰਦੇ ਹਨ, ਉਹਨਾਂ ਦੇ ਮਨ ਸ਼ਾਂਤ ਠੰਡੇ ਸੁਖੀ ਹੁੰਦੇ ਹਨ, ਔਰ ਗਿਰਨ ਦਾ ਉੱਥੋਂ ਫਿਕਰ ਜਾਂ ਚਿੰਤਾ ਨਹੀਂ ਹੁੰਦੀ, ਕਿਉਂਕਿ ਉੱਥੋਂ ਗਿਰਨਾ ਨਹੀਂ ਹੁੰਦਾ। ਇਸ ਵਾਸਤੇ ਇਹਨਾਂ ਦੋਨਾਂ 'ਚ ਇਤਨਾ ਫਰਕ ਹੈ। ਸੋ ਉਹ ਕਹਿਣਗੇ, ਉਹ ਕਿਵੇਂ? ਗੁਰੂ ਜੀ ਕਹਿਣਗੇ ਭਜਨ ਕਰਕੇ, ਵਾਹਿਗੁਰੂ ਦੇ ਨਾਮ ਦੇ ਆਸਰੇ ਜੋ ਕੁਛ ਵੀ ਚਾਹੇ ਉਹੀ ਕੁਛ ਮਿਲ ਸਕਦਾ। ਇਸ ਕਰਕੇ ਹੀ ਪਰਮੇਸ਼ਵਰ ਦੇ ਨਾਮ ਨੂੰ ਗੁਰੂ ਜੀ ਨੇ ਅਮੋਲਕ ਵਸਤੂ ਦੱਸਿਆ। ਨਾਮ ਅਮੋਲਕ ਜੀ ਮੇਰੇ साई नाम अमोल इवन कोई जान दो जिन्ना पाग मथा नानक से ही हर रंग मान दो। परमेश्वर का नाम अमोलक वस्तु है, इसकी कीमत इसकी महिमा रिक नहीं जानता, वाहिगुरु के प्यारे ही इसकी महिमा जानते हैं। नाम की महिमा संतरी दिवस है, तदे ही गुरु बाबा जी ने मरदाने कहा सी मरदाने जिमें हीरे लाल ज्वार आदि शनाखत पछाण महिमा ज्वारी जानते हैं, इसी तरह वाहिगुरु के नाम की महिमा वाहिगुरु के प्यारे जानते हैं, आम नहीं जान सकते यूं दसते हैं। महिमा हर नाम दी संतां दे है। संत प्रताप दुर्त सब नश है, परमेश्वर वाहिगुरु के नाम की महिमा वाहिगुरु के प्यारे ने अच्छी तरह समझिया। कानून ने, प्रहलाद ने, कबीर ने, रविदास ने, नामदेव ने, अन्ने ने, होर बेअंत भक्त संतान ने, इस करके परमेश्वर का नाम जप के जो कुछ भी चाहता है सब कुछ ही प्राप्त कर लेता है। तरुणी अटल पदवियां हासिल कीतियां भगतों ने बेअंत आप ही नहीं बल्कि बेअंत होर लोगों नूं उच्च जीवन दिते। इस करके परमेश्वर के भजन विच एक स्वर्ग की बेअंत स्वर्ग निवास करते हैं। तो परमेश्वर का नाम जप के कड़ी वस्तु है जो प्राप्त नहीं हो सकती। साहब गुरु रामदास चौथे पातशाह वाहिगुरु के भजन नूं सारी इच्छा पूरियां करता दसदे हन। सबे इच्छा होण तेरियां Thank you. ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ, ਉਹ ਫਰਮਾਉਂਦੇ ਹਨ ਇੱਛਾ ਪੂਰਕ ਸਰਬ ਸੁਖਦਾਤਾ ਹਰ ਚਾਹ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਖ ਨਿਰੰਜਨ, ਜੇ ਹਰ ਸਿਮਰਨ ਪਿਆ ਤੈ ਉਪਾਧ ਗਤ ਕੀਨੀ, ਉੜ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਧਰਨਾ। ਇਉਂ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਜੀ ਸ਼ਖਸ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ, ਜਿਸਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ ਉਸਦੇ ਪਾ ਮੁੱਠੀ ਵਿੱਚ ਤਾਂ ਦੋਨੋਂ ਜਹਾਨ ਆ ਜਾਂਦੇ ਹਨ। ਉਹ ਰਸਾਇਣ ਤਾਂ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਲੇਕਿਨ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਤਾਂ ਇਹੋ ਜਿਹੀ ਚੀਜ਼ ਹੈ ਜੀਵ ਤੋਂ ਰੱਬ ਬਣਾ ਦਿੰਦਾ, ਜਿਸ ਤੋਂ ਪਰੇ ਕੋਈ ਵੀ ਚੀਜ਼ ਨਹੀਂ। ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਸੋ गुणा गुण गोपाल नित गायन, शांत सहज रहस्यमन उपजो सगले दुख पलायन, जो जो मांगे हैं सोई सोई पावे हैं, शिव हर के चरण सहन, जन्म मरण दो हंते छूटे भौजुल जगत परायण, खोजत खोजत तत् विचार्यो दास गोविंद परायण, अविनाशी खेम चाहे जे नानक सदा सिमर। अविनाशी पदवी, जेड़ी पदवी कदे नाश ना हो, इसनू पा के फिर गिरना ना हो, जिस तो उच्ची पदवी कोई भी ना हो, जिस तो विच दुख का नाम निशान ना हो, एहो जी पदवी भी अगर तू चाहना है तू परमेश्वर दा भजन कर, ये भी तेनू मिल जाएगी। यूं सब कुछ वाहिगुरु दे भजन विच है, गुरु जी इसनू रसायण रूप कथन करते हैं। ये बचन जो गुरु जी ने उन्होंने पंडिता नु कहा, वो विद्वान सन, सवाल से सवाल करी जाते सन, कह लगे महाराज मन लिया भाई परमेश्वर का भजन सारी इच्छा पूरिया करता है, स्वर्ग बैकुंठ आदि सब कुछ दिता है, पर यूं कृपा करके दसो भजन परमेश्वर दे अनंत हैं बेअंत हैं, किहड़ा भजन करना चाहिए है, ये कृपा करके दसो। गुरु जी कह लगे भाई परमेश्वर दे बेअंत नाम हैं, एक ही चीज दे किन्ने किन्ने नाम होंगे, जो सिक्की का करता हरता धरता है, करोड़ा ब्रह्मांडा का उत्पत्त करता, फिर सब की पालना करता, फिर सब का संहार करने वाला, उसके बेअंत नाम हैं। जिमें पानी है मिसाल के तौर पर, उसनों असी अपनी बोली विच पानी कहने हैं, अंग्रेजी विच उसनों वाटर कहा जाता है, फारसी च आब कहते हैं, अरबी विच उब कहते हैं, हिंदी विच जल कहते हैं, चीज इको ही है, कथन विच फर्क है। इसी तरह ओ सृष्टि करोड़ा ब्रह्मांडा नू उत्पत्त पालना ते संहार करने वाली उसके अनंत नाम हैं, इक नहीं है। पर गुरु जी कहते मैं किसी नाम दे विरुद्ध नहीं हाँ, मैं किसी नाम दे बरखलाफ नहीं हाँ, जिन्ने परमेश्वर दे नाम हैं मैं सब दे ही बलिहारे जाना, यो हजूर फरमाते हैं। जित तेरे नाम है हम ਬੁਲਿਹਾਰੇ ਜਾਓ ਜੇ ਤੇ ਤੇਰੇ ਨਾਮ ਹੈ। ਗੁਰੂ ਜੀ ਕਹਿਣ ਲੱਗੇ ਉਹਨਾਂ ਪੰਡਤਾਂ ਨੂੰ, ਮੈਂ ਕਿਸੇ ਨਾਮ ਦੇ ਬਖਲਾਫ ਨਹੀਂ, ਵਿਰੁੱਧ ਨਹੀਂ ਹਾਂ। ਜਿਤਨੇ ਪਰਮੇਸ਼ੁਰ ਦੇ ਨਾਮ ਹੈ ਮੈਂ ਸਭ ਦੇ ਹੀ ਬੁਲਿਹਾਰੇ ਜਾਂਦਾ ਹਾਂ। ਇਸ ਵਾਸਤੇ ਸਾਸਨ ਗੁਰੂ ਨਾਨਕ ਜੈਸਾ ਸੁਲਾ ਕੁਲ ਪੈਗੰਬਰ ਦੁਨੀਆਂ ਤੇ ਹੋਰ ਕੋਈ ਵੀ ਨਹੀਂ ਹੋਇਆ। ਹਰੇਕ ਨੇ ਆਪਣੀ ਆਪਣੀ ਉਮਤ ਨੂੰ ਹੀ ਉਪਦੇਸ਼ ਕੀਤਾ, ਪਰ ਗੁਰੂ ਬਾਬਾ ਜੀ ਦਾ ਉਪਦੇਸ਼ ਤਾਂ ਚੌਹਾਂ ਵਰਨਾਂ ਨੂੰ, ਚੌਹਾਂ ਆਸ਼ਰਮਾਂ ਨੂੰ ਸਾਂਝਾ ਹੀ ਹੈ। ਇਉਂ ਫਰਮਾਉਂਦੇ ਹਨ, ਉਪਦੇਸ਼ ਸ੍ਰੀ ਗੁਰੂ ਨਾਨਕ ਨਾਮ ਜਪੇ ਉਧਰੇ ਸੋ ਕਲ ਮੈਂ ਖਟਖਟ ਨਾਨਕ ਮਾਂਜਾ। ਹਾਂ, ਗੁਰੂ ਬਾਬਾ ਜੀ ਦਾ ਉਪਦੇਸ਼ ਪ੍ਰਾਣੀ ਮਾਤਰ ਵਾਸਤੇ, ਸਭ ਦੇ ਵਾਸਤੇ ਸਾਂਝਾ ਹੈ, ਕੋਈ ਖਿੱਚਾ ਖਿੱਚੀ ਵਾਲੀ ਗੱਲ ਨਹੀਂ। ਇਸ ਵਾਸਤੇ ਉਹਨਾਂ ਪੰਡਿਤਾਂ ਨੂੰ ਗੁਰੂ ਬਾਬਾ ਜੀ ਕਹਿੰਦੇ ਹਨ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਬਖਲਾਫ ਨਹੀਂ ਹਾਂ। ਜਿਤਨੇ ਵੀ ਪਰਮੇਸ਼ੁਰ ਦੇ ਨਾਮ ਹਨ ਮੈਂ ਸਭ ਦੇ ਹੀ ਬੁਲਿਹਾਰੇ ਜਾਂਦਾ ਹਾਂ। ਪਰ ਦਰਿਆ ਤੋਂ ਉਰਲੇ ਕਿਨਾਰੇ ਪਰਲੇ ਕਿਨਾਰੇ ਜਾਣ ਵਾਸਤੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ। ਜਿਸ ਬੇੜੀ ਤੇ ਕੋਈ ਸਵਾਰ ਹੋ ਜਾਂਦਾ ਹੈ ਉਹ ਬੇੜੀ ਉਸਨੂੰ ਪਰਲੇ ਕਿਨਾਰੇ ਲੈ ਜਾਂਦੀ ਹੈ, ਪਾਰ ਲਗਾ ਦਿੰਦੀ ਹੈ। ਇਸੀ ਤਰ੍ਹਾਂ ਵਾਹਿਗੁਰੂ ਦੇ ਅਨੰਤ ਨਾਮ ਹਨ, ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਾਰੇ ਹੀ ਸਮਰੱਥ ਹਨ। ਪਰ ਜਿਸ ਨਾਮ ਰੂਪੀ ਜਹਾਜ਼ 'ਤੇ ਇਹ ਸਵਾਰ ਹੋ ਗਿਆ ਉਸਨੇ ਹੀ ਇਸਨੂੰ ਉਰਲਾ ਕਿਨਾਰਾ ਸੰਸਾਰ ਹੈ ਅਤੇ ਪਰਲਾ ਕਿਨਾਰਾ ਵਾਹਿਗੁਰੂ ਦਾ ਦੇਸ਼ ਹੈ, ਉੱਥੇ ਪਹੁੰਚਾ ਦੇਣਾ ਹੈ ਜਿੱਥੇ ਦੁੱਖ ਨਹੀਂ। ਇਸ ਕਰਕੇ ਸਾਰਿਆਂ ਵਿੱਚ ਹੀ ਸ਼ਕਤੀ ਹੈ। ਜਿਸ ਬੇੜੀ ਵਿੱਚ ਕੋਈ ਸਵਾਰ ਹੋ ਗਿਆ ਉਸਨੇ ਹੀ ਉਸਨੂੰ ਪਾਰ ਕਰ ਦੇਣਾ ਹੈ। ਇਹ ਸੁਣ ਕੇ ਉਹ ਲੋਕ ਕਹਿਣ ਲੱਗੇ, ਮਹਾਰਾਜ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਕੋਈ ਚਲਾਉਣ ਵਾਲਾ ਮਲਾਹ ਹੁੰਦਾ ਹੈ। ਮਲਾਹ ਬੇੜੀ ਨੂੰ ਚਲਾ ਕੇ ਮੁਸਾਫਰਾਂ ਨੂੰ ਵਿੱਚ ਬਿਠਾ ਕੇ ਬੇੜੀ ਦੇ ਉਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਲਿਜਾਂਦਾ ਹੈ, ਤਾਂ ਜਾ ਕੇ ਮੁਸਾਫਰ ਪਰਲੇ ਕਿਨਾਰੇ ਪਹੁੰਚਦੇ ਹਨ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆਪ ਫਰਮਾਉਂਦੇ ਹੋ, ਬੇਅੰਤ ਪਰਮੇਸ਼ਰ ਦੇ ਨਾਮ ਬੇੜੀਆਂ ਦੇ ਤੁੱਲ ਹਨ, ਜਹਾਜ਼ਾਂ ਦੇ ਤੁੱਲ ਹਨ। ਸਭ ਹੀ ਇਹ ਜੀਵ ਨੂੰ ਪਰਮੇਸ਼ਰ ਦੇ ਦੇਸ਼ ਪਹੁੰਚਾਉਣ ਨੂੰ ਸਮਰੱਥ ਹਨ। ਸੋ ਆਪ ਕਿਸੇ ਨਾਮ ਦੇ ਬਫਲਾ ਕੇ ਵਿਰੁੱਧ ਵੀ ਨਹੀਂ ਹੋ, ਪਰ ਇੰਨੀ ਗੱਲ ਜ਼ਰੂਰ ਹੈ ਬੇੜੀ ਆਪ ਨਹੀਂ ਚੱਲਿਆ ਕਰਦੀ, ਉਹਨੂੰ ਕੋਈ ਚਲਾਉਣ ਵਾਲਾ ਮਲਾਹ ਹੋਣਾ ਚਾਹੀਦਾ। ਇਸ ਕਰਕੇ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾਹ ਕਿਹਾ ਜਾ ਚਾਹੀਦਾ ਹੈ। ਜਿਹੜਾ ਮੁਸਾਫਰਾਂ ਨੂੰ ਉਰਲੇ ਕਿਨਾਰਿਆਂ ਪਰਲੇ ਕਿਨਾਰੇ ਲਿਜਾ ਸਕੇ। ਗੁਰੂ ਜੀ ਕਹਿੰਦੇ ਠੀਕ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ, ਨਾਮ ਬੇੜੀ ਸੰਤ ਮਲਾ, ਬੇੜੀ ਨੂੰ ਮਲਾ ਹੀ ਚਲਾਇਆ ਕਰਦਾ ਹੈ। ਪਰ ਗੱਲ ਇੰਨੀ ਜ਼ਰੂਰ ਹੈ, ਮਲਾ ਉਹ ਹੋਣਾ ਚਾਹੀਦਾ ਹੈ ਜਿਹਦੀਆਂ ਅੱਖਾਂ ਵੀ ਦਰੁਸਤ ਹੋਣ, ਯਾਨੀ ਨਿਗਾਹ ਵੀ ਦਰੁਸਤ ਹੋਵੇ, ਔਰ ਹੱਥ ਪੈਰ ਵੀ ਜਿਹਦੇ ਸਾਬਤ ਹੋਣ। ਕਿਉਂ? ਅੱਖਾਂ ਨਾਲ ਤਾਂ ਦੇਖਣਾ ਪਰਲਾ ਕਿਨਾਰਾ ਕਿੱਥੇ ਹੈਗਾ, ਅਤੇ ਹੱਥਾਂ ਪੈਰਾਂ ਚੱਕੂ ਮਾਰਨਾ ਹੈ। ਅਗਰ ਨਿਗਾਹ ਹੈ, ਅੱਖਾਂ ਹਨ, ਹੱਥ ਪੈਰ ਇਹਨਾਂ 'ਚ ਨੁਕਸ ਹੈ, ਚੱਪੂ ਕਿਵੇਂ ਮਾਰੇਗਾ? ਪਰਲਾ ਕਿਨਾਰਾ ਤਾਂ ਜ਼ਰੂਰ ਦੇਖਦਾ ਉਹ ਹੈ, ਪਰ ਚੱਪੂ ਮਾਰੇ ਬਿਨਾ ਬੇੜੀ ਚੱਲੇਗੀ ਨਹੀਂ, ਮੁਸਾਫਰਾਂ ਨੂੰ ਕਿਵੇਂ ਪਾਰ ਲਿਜਾਏਗਾ? ਹਾਂ, ਜੇਕਰ ਹੱਥ ਪੈਰ ਹਨ, ਨਿਗਾਹ ਨਹੀਂ ਹੈ, ਤਾਂ ਹੱਥ ਪੈਰ ਤਾਂ ਮਾਰ ਕੇ ਚੱਪੂ ਤਾਂ ਮਾਰੀ ਜਾਊ, ਪਰ ਬੇੜੀ ਖਬਰ ਕਿੱਧਰ ਨੂੰ ਚੱਲ ਪਵੇ, ਉਹਨੂੰ ਦੀਂਹਦਾ ਨਹੀਂ ਕਿੱਥੇ ਲਿਜਾਣਾ ਮੁਸਾਫਰਾਂ ਨੇ। ਇਸੀ ਤਰ੍ਹਾਂ ਮਲਾ ਉਹ ਹੋਣਾ ਚਾਹੀਦਾ ਜਿਸ ਦੀ ਨਿਗਾਹ ਵੀ ਬਿਲਕੁਲ ਠੀਕ ਹੋਵੇ, ਔਰ ਹੱਥ ਪੈਰ ਵੀ ਜਿਸਦੇ ਬਿਲਕੁਲ ਦਰੁਸਤ ਹੋਣ ਚੱਪੂ ਮਾਰਨ ਵਾਸਤੇ, ਇਹ ਵੀ ਪਤਾ ਹੋਵੇ ਕਿੱਥੇ ਪਹੁੰਚਾਉਣਾ ਹੈ ਮੁਸਾਫਰ ਨੂੰ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਵੀ ਉਹ ਮਲਾ ਮਹਾਂਪੁਰਖ ਮਲਾ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਸਾਧਨ ਸੰਪੰਨ ਹੋ ਕੇ, ਜਿਨ੍ਹਾਂ ਦੇ ਗਿਆਨ ਨੇਤਰ ਖੁੱਲ੍ਹੇ ਹਨ, ਉਹਨਾਂ ਨੂੰ ਪਤਾ ਹੈ ਉਹ ਅਸਥਾਨ ਕਿਹੜਾ ਹੈ, ਕਿੱਥੇ ਹੈ ਜਿੱਥੇ ਜਿਗਿਆਸ ਰੂਪੀ ਮੁਸਾਫਰ ਨੂੰ ਪਹੁੰਚਾਉਣਾ ਹੈ। ਔਰ ਹੱਥ ਪੈਰ ਸਾਬਤ ਹੋਣੇ ਕੀ ਹੈ? ਜਿਗਿਆਸੂ ਅਧਿਕਾਰੀ ਜਨਾਂ ਦੇ ਸੰਸੇ ਆਦਮਿਤ ਕਰਨ ਸਮਰੱਥ, ਕਿਉਂਕਿ ਜਿਹੜਾ ਜਿਸ ਰਸਤੇ ਗਿਆ ਹੋਵੇ ਉਸਦੀ ਪੂਰੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ। ਦੋ ਕਿਸਮ ਦੇ ਵਿਦਮਾਨ ਮੰਨੇ ਹਨ, ਇੱਕ ਚਕਸ਼ੂ ਇੱਕ ਅੰਧ, ਇੱਕ ਅੱਖਾਂ ਵਾਲਾ ਇੱਕ ਬਿਨਾਂ ਅੱਖਾਂ ਤੋਂ। ਹਾਂ, ਜਿਹੜਾ ਸਿਰਫ ਪੜ੍ਹਿਆ ਹੈ, ਵਿੱਦਿਆ ਦੁਆਰਾ ਸਮਝਦਾ ਹੈ, ਪਰ ਕਮਾਈ ਨਹੀਂ ਕੀਤੀ, ਨਾਮ ਅਭਿਆਸ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਪਹੁੰਚਣਾ ਹੈ, ਉਹ ਅੰਧ ਯਾਨੀ ਨੇਤਰਹੀਨ ਹੈ, ਸਚਕਸ਼ੂ ਨਹੀਂ ਯਾਨੀ ਅੱਖਾਂ ਤੋਂ ਬਿਨਾਂ ਹੈ, ਉਹ ਮੁਸਾਫਰਾਂ ਨੂੰ ਪਾਰ ਨਹੀਂ ਲਿਜਾ ਸਕੇਗਾ, ਕਿਉਂਕਿ ਉਹਨੂੰ ਦੀਨਾ ਨਹੀਂ। ਇਸੀ ਤਰ੍ਹਾਂ ਯਾਨੀ ਮਲਾ ਉਹ ਹੋਣਾ ਚਾਹੀਦਾ ਹੈ, ਮਹਾਂਪੁਰਖ ਮਲਾ ਹੋਣਾ ਚਾਹੀਦਾ ਹੈ ਜਿਹਨੇ ਕਮਾਈ ਕਰਕੇ ਸਾਧਨ ਸੰਪੰਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਹੜਾ ਸਭ ਦਾ ਮੰਦਲੇ ਮਕਸੂਦ ਹੈ। ਜਗਿਆਸੂ ਜਨਾਂ ਨੂੰ, ਅਧਿਕਾਰੀ ਜਨਾਂ ਨੂੰ ਉਹੀ ਉੱਥੇ ਪਹੁੰਚਾਉਣ ਨੂੰ ਸਮਰੱਥ ਹੈ, ਉਹੀ ਉਸ ਬੇੜੀ ਨੂੰ ਚਲਾ ਸਕਦਾ ਹੈ। ਯਾਨੀ ਮਹਾਂਪੁਰਖ ਸਾਧਨ ਸੰਪੰਨ ਬ੍ਰਹਮਨਿਸ਼ਠੀ ਹੋਣਾ ਚਾਹੀਦਾ ਹੈ, ਤਦ ਹੀ ਜਾ ਕੇ ਮੁਸਾਫਰਾਂ ਨੂੰ ਸੁਰਲੇ ਕਿਨਾਰੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰਕੇ ਪਰਲਾ ਕਿਨਾਰਾ ਜੋ ਵਹਿਗੁਰੂ ਦਾ ਦੇਸ਼ ਹੈ, ਨਿਰਾਕਾਰ ਦੇਸ਼ ਹੈ, ਉੱਥੇ ਪਹੁੰਚਾਉਣ ਨੂੰ ਸਮਰੱਥ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਖ ਇਹੋ ਜਿਹੇ ਮਹਾਂਪੁਰਖ ਦੀ ਰਾਹੀਂ ਨਾਮ ਅਭਿਆਸ ਦੀ ਕਮਾਈ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈਦਾ ਹੈ, ਇਉਂ ਲਾਹ ਕੱਟੀਦਾ ਹੈ। ਇਹਾਂ ਖਾਟ ਚਲੋ ਹਰ ਲਾਹ ਆਗੇ Thank you.
महाराज एक एहो जे शहर पहुंचे जिथे बहुत सारे ब्रह्म ज्ञानी कहन वाले यानी सिर्फ पढ़ के ही अपने आप नू ज्ञानवान सदाउन वाले जिन्हां नू यानी अंदर या मला कहा गया उथे गुरु जी पहुंचे मरदाने ने हुक्म किया मरदाने आले बुखचा शहर दे विच उची उची आवाज दे जाके वैद हकीम मरदाने ने एक बुखचा ले लिया शहर दे विच उची उची यूं आवाजा दिंदा फिरता है आ गया बाबा वैद रोगी
Thank you.
ਮਰਦਾਨਾ ਸ਼ਹਿਰ ਵਿੱਚ ਉੱਚੀ ਉੱਚੀ ਆਵਾਜ਼ਾਂ ਦਿੰਦਾ ਫਿਰਦਾ। ਇੱਕ ਆਦਮੀ ਮਰਦਾਨਾ ਹੀ ਰੋਕ ਕੇ ਕਹਿਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਕਹਿਣ ਲੱਗੇ, ਨਹੀਂ ਮੈਂ ਤਾਂ ਵੈਦ ਨਹੀਂ। ਫਿਰ ਵੈਦ ਹੋਰ ਕੌਣ? ਕਹਿਣ ਲੱਗਾ, ਵੈਦ ਬਾਹਰ ਬੈਠਾ। ਉਹ ਆਦਮੀ ਕਹਿੰਦਾ, ਇੱਥੋਂ ਦਾ ਰਾਜਾ ਬੜਾ ਧਰਮਾਤਮਾ, ਪਰਜਾ ਪਾਲਕ, ਜਿਹੇ ਜਿਹੇ ਰਾਜਿਆਂ ਵਿੱਚ ਪਰਜਾ ਦੀ ਪਾਲਣਾ ਵਾਸਤੇ ਗੁਣ ਹੋਣੇ ਚਾਹੀਦੇ ਹਨ, ਸਾਰੇ ਹੀ ਉਸ ਵਿੱਚ ਪਾਏ ਜਾਂਦੇ ਹਨ। ਪਰ ਇੱਕ ਸ਼ੋਕ ਵਾਲੀ ਗੱਲ ਹੈ, ਇੱਕ ਦੁੱਖ ਵਾਲੀ ਗੱਲ ਹੈ, ਉਸ ਰਾਜਾ ਦੇ ਸਰੀਰ ਨੂੰ ਕੋਹੜ ਦਾ ਰੋਗ ਹੈ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਡਾਕਟਰਾਂ ਦੇ ਇਲਾਜ ਕੀਤੇ, ਪਰ ਉਹ ਉਸਦਾ ਕੋਹੜ ਦਾ ਰੋਗ ਹਟਿਆ ਹੀ ਨਹੀਂ। ਇਹੋ ਜਿਹਾ ਪਰਮਾਤਮਾ ਨੇਕ ਪਰਜਾ ਪਾਲਕ ਰਾਜਾ ਮਿਲਣਾ ਪਰਜਾ ਨੂੰ ਬੜਾ ਔਖਾ ਹੈ। ਅਗਰ ਤੁਹਾਡੇ ਪਾਸ ਕੋਈ ਉਸਨੂੰ ਰਾਜ਼ੀ ਕਰਨ ਦੀ ਦਵਾਈ ਹੋਵੇ ਤਾਂ ਬੜਾ ਹੀ ਪਰਉਪਕਾਰ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗਿਆ, ਮੇਰਾ ਵੈਦ ਤਾਂ ਇਹੋ ਜਿਹਾ ਕਾਮਲ ਹੈ, ਇਹ ਕੀ ਹੈ? ਇਦੂ ਭਾਵੇਂ ਲੱਖਾਂ ਗੁਣਾ ਜ਼ਿਆਦਾ ਰੋਗੀ ਹੋਣ, ਉਹਨਾਂ ਨੂੰ ਵੀ ਛਿਣ ਮਾਤਰ ਵਿੱਚ ਰਾਜ਼ੀ ਕਰਨ ਨੂੰ ਸਮਰੱਥ ਹੈ। ਚੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਦਾ, ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਕ ਹਾਂ, ਮਾਮੂਲੀ ਅਦਨਾ ਜਿਹਾ ਗੁਲਾਮ ਹਾਂ। ਇਉਂ ਮਰਦਾਨਾ, ਉਸਨੂੰ ਉਹ ਕੋਈ ਅਹਿਲਕਾਰ ਸੀ ਰਾਜੇ ਦਾ, ਉਸਨੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਿਆ। ਨਮਸਕਾਰ ਕੀਤੀ ਮਰਦਾਨੇ ਨੇ, ਅਰਜ਼ ਕੀਤੀ ਗਰੀਬ ਨਵਾਜ਼ ਅਤੇ ਦੀ ਗੱਲ ਸੁਣੋ ਆਪ ਕਿਰਪਾ ਕਰਕੇ, ਅਤੇ ਆਪ ਮਿਹਰ ਵੀ ਕਰੋ। ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, ਕਹਿਣ ਲੱਗਾ, ਮਹਾਰਾਜ ਇੱਥੋਂ ਦਾ ਰਾਜਾ ਬੜਾ ਨਿਆਂਕਾਰੀ ਪਰਮਾਤਮਾ, ਪਰਜਾ ਪਾਲਕ, ਪਰਜਾ ਨੂੰ ਬੜਾ ਸੁੱਖ ਦੇਣ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ ਪਰਮਾਤਮਾ ਰਾਜਿਆਂ ਵਿੱਚ ਚਾਹੀਦੇ ਹਨ, ਉਹਦੇ ਵਿੱਚ ਸਾਰੇ ਹੀ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ, ਇਸ ਕਰਕੇ ਬੜਾ ਅਤਰ ਹੈ। ਜੇਕਰ ਆਪ ਕਿਰਪਾ ਕਰੋ ਉਸਦਾ ਇਹ ਰੋਗ ਹਟਾ ਦਿਓ, ਬੜਾ ਉਪਕਾਰ ਹੈ। ਇਹੋ ਜਿਹਾ ਰਾਜਾ ਪਰਜਾ ਨੂੰ ਮਿਲਣਾ ਬੜਾ ਹੀ ਮੁਸ਼ਕਲ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਹਟਦਾ ਜਾਏਗਾ ਰੋਗ, ਰੋਗ ਹਟਣ ਨੂੰ ਦੇਰ ਨਹੀਂ ਲੱਗੇਗੀ, ਪਰ ਇੱਕ ਥੋੜ੍ਹੀ ਜਿਹੀ ਗੱਲ ਚਾਹੀਦੀ ਹੈ, ਜੇ ਮਿਲ ਜਾਵੇ। ਉਹ ਬਹੁਤੀ ਵੱਡੀ ਵੀ ਨਹੀਂ। ਉਹ ਕਹਿਣਗੇ, ਦੱਸੋ ਮਹਾਰਾਜ। ਕਹਿਣ ਲੱਗੇ, ਗੁਰੂ ਜੀ ਅਸੀਂ ਇਹ ਸ਼ਹਿਰ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੋਵੇ, ਉਸਦਾ ਤੇਲ ਕੱਢ ਕੇ ਇਸ ਰਾਜਾ ਦੇ ਸਰੀਰ ਨੂੰ ਮਲਾਂਗੇ, ਬਿਲਕੁਲ ਠੀਕ ਹੋ ਜਾਏਗਾ। ਜੇ ਕੋਈ ਬ੍ਰਹਮ ਗਿਆਨੀ ਹੋਵੇ ਤੁਹਾਡੇ ਸ਼ਹਿਰ ਵਿੱਚ, ਇੱਥੇ ਕੋਹਲੂ ਗੜਾ ਦਿਓ, ਉਹਦੇ ਵਿੱਚ ਪੀੜ ਕੇ ਉਸਦਾ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਲਣ ਦੀ ਦੇਰ ਹੈ, ਉਸੇ ਵਕਤ ਠੀਕ ਹੋ ਜਾਏਗਾ। ਇਹ ਸੁਣ ਕੇ ਕਹਿਣ ਲੱਗਾ, ਜੀ ਇਸ ਬ੍ਰਹਮ ਗਿਆਨੀ ਇੱਥੇ ਬਹੁਤ ਵਾਚਕ ਗਿਆਨੀ ਬਹੁਤ ਬਣੇ ਫਿਰਦੇ ਸਨ। ਹਾਂਜੀ, ਕਿਉਂ? ਕਹਿਣਗੇ, ਬਹੁਤ ਹਨ ਬ੍ਰਹਮ ਗਿਆਨੀ। ਗੁਰੂ ਜੀ ਕਹਿਣਗੇ, ਚੰਗਾ ਹੈ, ਇਹ ਢੰਡੋਰਾ ਫੇਰੋ ਵੀ ਪਰਉਪਕਾਰ ਵਾਸਤੇ ਰਾਜੇ ਦੇ ਸਰੀਰ ਨੂੰ ਕੁਛ ਦਾ ਕੋਹੜ ਦਾ ਰੋਗ ਹੈ, ਕੋਈ ਬ੍ਰਹਮ ਗਿਆਨੀ ਆਵੇ। ਕਿਉਂ? ਬ੍ਰਹਮ ਗਿਆਨੀ ਪਰਉਪਕਾਰ ਮਹਾ, ਉਹਦਾ ਸਰੀਰ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ, ਸਰੀਰ ਨੂੰ ਉਹ ਨਾਸ਼ਵੰਤ ਜਾਣਦਾ ਹੈ, ਵਸਤਰ ਜਾਂ ਕੱਪੜੇ ਦੀ ਨਹੀਂ ਜਾਣਦਾ ਹੁੰਦਾ ਹੈ। ਸੋ ਉਸਨੂੰ ਸੋ ਪਰਉਪਕਾਰ ਵਾਸਤੇ ਸਰੀਰ ਲਗਾ ਦੇਣਾ ਮਾਮੂਲੀ ਬਾਤ ਹੋਇਆ ਕਰਦੀ ਹੈ, ਬਲਕਿ ਉਸਦੀ ਕੁਰਬਾਨੀ ਹੋਂ ਰਹਿਤ ਹੁੰਦੀ ਹੈ। ਆਮ ਲੋਕਾਂ ਦੀ ਕੁਰਬਾਨੀ ਤਾਂ ਹੋਂ ਸਹਿਤ ਹੁੰਦੀ ਹੈ, ਪਰ ਇਹੋ ਜਿਹੇ ਬ੍ਰਹਮ ਗਿਆਨੀ ਕੁਰਬਾਨੀ ਜਿਹੜੀ ਹੈ ਉਹ ਤਾਂ ਹੋਂ ਰਹਿਤ ਹੁੰਦੀ ਹੈ। ਕੋਈ ਆਵੇ ਅਤੇ ਉਸਨੂੰ ਇਹ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਸਰੀਰ ਨੂੰ ਮਲਾਂਗੇ, ਉਸੇ ਵਕਤ ਰਾਜਾ ਠੀਕ ਹੋ ਜਾਏ। ਕਿਤਨਾ ਉਪਕਾਰ ਹੈ, ਰਾਜਾ ਪਰਮਾਤਮਾ ਹੈ, ਨਿਆਂਕਾਰੀ ਹੈ, ਪ੍ਰਜਾ ਪਾਲਕ ਹੈ, ਇਹੋ ਜਿਹਾ ਰਾਜਾ ਮਿਲਣਾ ਬੜਾ ਮੁਸ਼ਕਲ ਹੈ। ਸੋ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆਵੇ, ਆਪਣਾ ਸਰੀਰ ਇਸ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾ ਦੇ। ਸ਼ਹਿਰ ਵੀ ਡਾਂਡੀ ਫਰਵਾ ਦਿੱਤੀ ਵੀ ਇਉਂ ਕਰਕੇ ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢਣਾ ਹੈ, ਕੁੱਲ ਵਿੱਚ ਪੀੜ ਕੇ ਇੱਕ ਵੈਦ ਹਕੀਮ ਆਇਆ ਹੋਇਆ ਹੈ, ਉਸਨੇ ਫਿਰ ਉਹ ਤੇਲ ਰਾਜਾ ਦੇ ਸਰੀਰ ਨੂੰ ਮਲਣਾ ਹੈ, ਰਾਜਾ ਅਰੋਗ ਹੋ ਜਾਏਗਾ, ਰਾਜਾ ਬੜਾ ਪਰਮਾਤਮਾ ਹੈ, ਬੜਾ ਪਰਉਪਕਾਰ ਦਾ ਕੰਮ ਹੈ, ਕੋਈ ਨਿਤਰੋ। ਸਾਰੇ ਸ਼ਹਿਰ ਵਿੱਚ ਡਾਂਡੀ ਫੇਰੀ ਗਈ, ਕੋਈ ਨਹੀਂ ਆਇਆ। ਸ਼ਾਮ ਤੱਕ ਗੁਰੂ ਜੀ ਕਹਿਣ ਲੱਗੇ ਉਸਨੂੰ, ਕਿਉਂ ਬਾਈ, ਤੁਸੀਂ ਤਾਂ ਕਹਿੰਦੇ ਥੇ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਹਨ, ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਹੀਂ ਨਿਤਰਿਆ, ਕੀ ਗੱਲ। ਫਿਰ ਡਾਂਡੀ, ਦੂਸਰੇ ਦਿਨ ਫਿਰ ਡਾਂਡੀ ਫਰਵਾ ਦਿੱਤੀ ਗਈ, ਫਿਰ ਨਹੀਂ ਕੋਈ ਆਇਆ। ਕਈ ਦਿਨ ਇਸੀ ਤਰ੍ਹਾਂ ਡਾਂਡੀ ਫਰਵਾਉਂਦੇ ਰਹੇ। ਗੁਰੂ ਜੀ ਕਹਿੰਦੇ ਤੁਸੀਂ ਤਾਂ ਕਹਿੰਦੇ ਸੋ ਇਹ ਸ਼ਹਿਰ ਸਾਰੇ ਹੀ ਬ੍ਰਹਮ ਗਿਆਨੀਆਂ ਦਾ ਹੈ, ਜਿਵੇਂ ਮਜਨੂੰ ਬਣੇ ਫਿਰਦੇ ਸੀ ਖਾਣ ਪੀਣ ਦੇ ਮਾਰੇ, ਇਉਂ ਕਰਕੇ ਤੁਸੀਂ ਤਾਂ ਸਾਰੀ ਕਹਿੰਦੇ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਿਤਰੇ ਤਾਂ ਸੀ। ਸਾਸਿੰਗ ਕਿਸੇ ਗੱਲ ਦੀ ਪ੍ਰੀਖਿਆ ਦੁਆਰਾ ਹੀ ਸਮਝ ਪੈਂਦੀ ਹੁੰਦੀ ਹੈ, ਇਮਤਿਹਾਨ ਤੋਂ ਬਿਨਾਂ ਕੀ ਪਤਾ ਲੱਗਦਾ ਹਾਂ ਕਿਹੜਾ ਪਾਸ ਹੈ ਕਿਹੜਾ ਫੇਲ ਹੈ। ਜਿਤਨੇ ਸਟੂਡੈਂਟਸ ਨੇ ਆਪਣੇ ਆਪ ਨੂੰ ਸਾਰੇ ਹੁਸ਼ਿਆਰ ਮੰਨਦੇ ਹੁੰਦੇ ਹਨ, ਤਾਂ ਪਤਾ ਲੱਗਦਾ ਹੈ ਇਮਤਿਹਾਨ ਤੋਂ। ਸਯੂੰ ਕਰਕੇ ਕਈ ਦਿਨ ਡਾਂਡੀ ਫੇਰੀ ਗਈ, ਕੋਈ ਨਹੀਂ ਆਇਆ। ਗੁਰੂ ਜੀ ਕਹਿਣ ਲੱਗੇ ਫਿਰ ਡਾਂਡੀ ਫੇਰੋ, ਰਾਜਾ ਦੇ ਰਾਜੀ ਹੋਣ ਨੂੰ ਦੇਰ ਨਹੀਂ ਲੱਗੇਗੀ, ਬਸ ਸਿਰਫ ਇੰਨਾ ਕੀ ਕੁਛ ਚਾਹੀਦਾ ਹੈ, ਮਾਮੂਲੀ ਚੀਜ਼ ਹੈ, ਤੇਲ ਕੱਢ ਕੇ ਦੇ, ਰਾਜਾ ਦੇ ਸਰੀਰ ਨੂੰ ਮਲਣਾ ਹੈ, ਬ੍ਰਹਮ ਗਿਆਨੀ ਵਾਸਤੇ ਸਰੀਰ ਦੇ ਦੇਣਾ ਕੀ ਔਖਾ ਹੈ। ਨਹੀਂ, ਇੱਕ ਫਿਰ ਕੁਛ ਦਿਨਾਂ ਤੋਂ ਬਾਅਦ ਆਇਆ, ਆ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗਲ ਚ ਪੱਲਾ ਪਾ ਕੇ ਸਾਹਮਣੇ ਖੜ ਗਿਆ। ਗੁਰੂ ਜੀ ਕਹਿਣ, ਕਿਉਂ ਬਾਈ ਤੂੰ ਬ੍ਰਹਮ ਗਿਆਨੀ ਹੈ? ਲੋਕ ਕਹਿੰਦੇ ਨਹੀਂ ਗਰੀਬ, ਨਾ ਬ੍ਰਹਮ ਗਿਆਨੀ ਤਾਂ ਨਹੀਂ, ਪਰ ਇਹ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਜ਼ਰੂਰ ਨਹੀਂ। ਇੱਕ ਦਿਨ ਅਗਰ ਇਹ ਪਰਉਪਕਾਰ ਅਰਥ ਲੱਗ ਜੇ, ਰਾਜਾ ਬੜਾ ਪਰਮਾਤਮਾ ਹੈ, ਇਹਦੇ ਆਸਰੇ ਬੇਅੰਤ ਨੂੰ ਸੁੱਖ ਮਿਲਣਾ ਹੈ, ਇਹ ਇੱਕ ਨੂੰ ਦੁੱਖ ਮਿਲ ਜਾਏ ਕੀ ਹਰਜ ਹੈ? ਸੋ ਇਸ ਕਰਕੇ ਨਾਸ਼ਵੰਤ ਹੈ, ਮੈਂ ਬ੍ਰਹਮ ਗਿਆਨੀ ਤਾਂ ਨਹੀਂ, ਅਗਰ ਇਸਦਾ ਤੇਲ ਕੱਢਣਾ ਕੱਢ ਸਕਦੇ ਹੋ ਆਪ। ਇਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ, ਖੈਰ ਹੁਕਮ ਕੀਤਾ। ਇੱਥੇ ਘੜੌਂਜੀ ਜਿਵੇਂ ਜਲਧਾਰਾ ਕਰਨ ਵਾਲੇ ਹੁੰਦੇ ਹਨ, ਘੜੌਂਜੀ ਬਣਾ ਲੈਂਦੇ ਨੇ, ਉਹਦੇ ਉੱਪਰ ਇੱਕ ਮੱਠ ਰੱਖਿਆ ਵੱਡਾ ਸਾਰਾ ਪਾਣੀ ਦਾ ਭਰ ਕੇ, ਉਹ ਮੱਠ ਦੇ ਹੇਠਾਂ ਇੱਕ ਗਲੀ ਹੁੰਦੀ ਹੈ, ਉਹਨੂੰ ਬੰਦ ਕਰ ਦਿੰਦੇ ਹੁੰਦੇ ਨੇ, ਉਹ ਪਾਣੀ ਦਾ ਭਰਿਆ ਹੁੰਦਾ ਹੈ। ਉਸਦੇ ਹੇਠਾਂ ਇੱਕ ਚੌਂਕੀ ਡਾਹੀ, ਉਸਦੇ ਹੇਠਾਂ ਹੋਰ ਚੌਂਕੀ ਡਾਹੀ। ਸੋ ਰਾਜਾ ਨੂੰ ਵੀ ਬੁਲਾ ਲਿਆ, ਸਾਰਾ ਸ਼ਹਿਰ ਦੇਖਣ ਵਾਸਤੇ ਆਇਆ। ਉਹ ਜਿਹੜੇ ਬਹੁਤ ਸਾਰੇ ਬਣਾਵਟੀ ਬ੍ਰਹਮ ਗਿਆਨੀ ਬਣੇ, ਉਹ ਵੀ ਵਿੱਚੇ ਹੀ ਫਿਰਦੇ ਨੇ। ਇਉਂ ਕਰਕੇ ਜਿਸ ਵਕਤ ਉਸਨੂੰ ਜਿਹੜਾ ਕਹਿੰਦਾ ਸੀ ਅਸਲ ਮੈਨੇ ਵਿੱਚੋਂ ਬ੍ਰਹਮ ਗਿਆਨੀ ਸੀ, ਪਰ ਕਹਿੰਦਾ ਸੀ ਮੈਂ ਹਾਂ ਨਹੀਂ। ਸਾਸੂ ਜੇ ਸੂਰਜ ਕਹੀ ਜਾਵੇ ਮੈਂ ਸੂਰਜ ਹਾਂ, ਸੂਰਜ ਹਾਂ, ਸੂਰਜ ਹਾਂ, ਕਹਿਣ ਦਾ ਕੀ ਫਾਇਦਾ? ਸੂਰਜ ਹੈ, ਰੋਸ਼ਨੀ ਦੇ ਰਿਹਾ, ਦੇਈ ਚੱਲੇ, ਠੀਕ ਹੈ, ਕਹਿਣ ਨਾਲ ਤਾਂ ਕੁਛ ਵਧਣ ਨਹੀਂ ਲੱਗਿਆ। ਇਸੀ ਤਰ੍ਹਾਂ ਜੇ ਬ੍ਰਹਮ ਗਿਆਨੀ ਹੈ ਕਹੇ ਤਾਂ ਕੀ ਵੱਧ ਜਾਊਗਾ, ਜੇ ਨਹੀਂ ਹੈ ਕਹੀ ਜਾਵੇ ਕੁਛ ਫਾਇਦਾ ਨਹੀਂ ਹੋਊਗਾ। ਸੋ ਇਸ ਕਰਕੇ ਇਉਂ ਉਹ ਸੀ ਅਸਲ ਮਹੀਨੇ ਵਿੱਚ, ਲੇਕਿਨ ਉਹ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ, ਕਿਉਂਕਿ ਬ੍ਰਹਮ ਗਿਆਨੀ ਕੇ ਗਰੀਬੀ ਸਮਾਹ, ਉਹ ਗਰੀਬੀ ਨਿਮਰਤਾ ਸਹਿਤ ਹੁੰਦਾ। ਸਯੋਂ ਰਾਜਾ ਨੂੰ ਬੁਲਾ ਲਿਆ ਗਿਆ, ਹੇਠਲੀ ਚੌਂਕੀ ਤੇ ਰਾਜਾ ਨੂੰ ਬਿਠਾ ਦਿੱਤਾ, ਉਸਦੇ ਉੱਪਰਲੀ ਚੌਂਕੀ ਤੇ ਉਹ ਜਿਹੜਾ ਕਹਿੰਦਾ ਸੀ ਮੈਂ ਬ੍ਰਹਮ ਗਿਆਨੀ ਨਹੀਂ, ਮੈਂ ਤਾਂ ਦਾਸ ਹਾਂ, ਉਹਨੂੰ ਉੱਪਰਲੀ ਚੌਂਕੀ ਤੇ ਬਿਠਾ ਦਿੱਤਾ। ਉਸਦੇ ਉੱਪਰ ਮੱਠ ਸੀ ਪਾਣੀ ਦਾ ਭਰਿਆ ਬਹੁਤ ਵੱਡਾ, ਸੋ ਉਸ ਦੇ ਹੇਠੋਂ ਜੋ ਗਲੀ ਸੀ ਬੰਦ ਸੀ ਕੀਤੀ ਹੋਈ, ਉਹਨੂੰ ਖੋਲ ਦਿੱਤਾ। ਉਹ ਪਾਣੀ ਉਹਦੇ ਸਰੀਰ ਨੂੰ ਅਲੱਗ ਅਲੱਗ ਕੇ ਟੱਚ ਹੋ ਕੇ ਰਾਜਾ ਦੇ ਸਰੀਰ ਨੂੰ ਲੱਗਦਾ ਹੈ, ਜਿਉਂ ਜਿਉਂ ਸਰੀਰ ਰਾਜਾ ਦੇ ਸਰੀਰ ਨੂੰ ਪਾਣੀ ਲੱਗਦਾ ਹੈ, ਰਾਜੇ ਦੇ ਸਰੀਰ ਨੂੰ ਅਰੋਗਤਾ ਹੁੰਦੀ ਚਲੀ ਜਾਂਦੀ। ਅਸੀਂ ਰਾਜਾ ਬਿਲਕੁਲ ਅਰੋਗ ਹੈ ਜਦੋਂ ਸਾਰਾ ਸਰੀਰ ਇਸ ਤਰ੍ਹਾਂ ਇਸ਼ਨਾਨ ਕੀਤਾ ਗਿਆ। ਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਕਹਿੰਦੇ ਤੇ ਸਾਰਾ ਸ਼ਹਿਰ ਬ੍ਰਹਮ ਗਿਆਨੀ ਦੇ ਆ ਹੈ ਅਸਲ ਮਾਇਨੇ ਵਿੱਚ, ਜਿਹੜਾ ਕਹਾਉਂਦਾ ਨਹੀਂ ਹੈ ਹੈ। ਸੋ ਇਸੀ ਤਰ੍ਹਾਂ ਸਾਧ ਸੰਗਤ ਬ੍ਰਹਮ ਗਿਆਨ ਬਹੁਤ ਉੱਚੀ ਅਵਸਥਾ ਹੈ, ਤੇ ਕਿਉਂ ਗੁਰੂ ਜੀ ਸੱਚਮੁਖ ਦਾ ਨਿਤਾਰਾ ਕਰਨ ਵਾਸਤੇ ਤਾਂ ਆਏ ਹੀ ਸਨ, ਪਖੰਡ ਦਾ ਖੰਡਨ ਕਰਨ ਵਾਸਤੇ, ਸੱਚ ਨੂੰ ਨਿਤਾਰਨ ਵਾਸਤੇ। ਕਿਉਂ ਇਸ ਤਰੀਕੇ ਸਿਰ ਗੁਰੂ ਬਾਬਾ ਜੀ ਥਾਂ ਥਾਂ ਸੰਸਾਰ ਦਾ ਉਧਾਰ ਕਰਦੇ ਹੋਏ ਇੱਥੇ ਫਿਰ ਰਹੇ ਹਨ। ਸਾਰੇ ਸ਼ਹਿਰ ਦੇ ਲੋਕਾਂ ਨੂੰ ਕਿਹਾ ਇਹ ਹੈ ਪਰਮਾਤਮਾ ਅਸਲ। ਇਸ ਦੁਆਰਾ ਹੀ ਇਹੋ ਜਿਹੇ ਪੁਰਸ਼ਾਂ ਦੁਆਰਾ ਹੀ ਦੁਨੀਆਂ ਦਾ ਫਾਇਦਾ ਹੁੰਦਾ ਹੈ। ਸਵਯੋ ਹਜ਼ੂਰ ਵਾਰ ਵਾਰ ਐਸਾ ਫਰਮਾਉਂਦੇ ਹੈ। ਇਹਾਂ ਘਾਟ ਚਲੋ ਹਰ ਲਾਹਾ ਆਗੇ ਮਹਾਰਾਜ ਫਰਮਾਉਂਦੇ ਹਨ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਉਹਨਾਂ ਪੰਡਿਤਾਂ ਕਿਹਾ ਸੀ ਮਹਾਰਾਜ ਬੇੜੀ ਆਪ ਨਹੀਂ ਚੱਲਦੀ ਹੁੰਦੀ, ਉਹਨੂੰ ਕੋਈ ਮਲਾਹ ਚਲਾਉਂਦਾ ਹੁੰਦਾ ਹੈ, ਮਲਾਹ ਕਿਹਾ ਜਾ ਹੋਣਾ ਚਾਹੀਦਾ ਹੈ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆਪ ਯਾਨੀ ਨਾਮ ਆਪ ਨਹੀਂ ਜਪਿਆ ਜਾਂਦਾ ਹੁੰਦਾ, ਨਾਮ ਨੂੰ ਜਪਾਉਣ ਵਾਲਾ ਕੋਈ ਮਹਾਂਪੁਰਖ ਹੋਣਾ ਚਾਹੀਦਾ, ਉਹ ਕਿਹਾ ਜਾ ਹੋਣਾ ਚਾਹੀਦਾ। ਗੁਰੂ ਜੀ ਨੇ ਦੱਸਿਆ ਸੀ ਜਿਹਦੇ ਗਿਆਨ ਚਕਸ਼ੂ ਖੁੱਲ੍ਹੇ ਹੋਣ, ਸਾਧਨ ਸੰਪੰਨ ਹੋ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ, ਔਰ ਜਗਿਆਸੂ ਨੂੰ ਉਹਨਾਂ ਰਸਤਿਆਂ ਦੁਆਰਾ ਜਿਹਨਾਂ ਰਸਤਿਆਂ ਦੁਆਰਾ ਆਪ ਪਹੁੰਚਿਆ ਹੈ, ਉਹਨਾਂ ਦੇ ਸੰਸੇ ਦੂਰ ਕਰਨ ਸਮਰੱਥ ਹੋਵੇ, ਇਹੋ ਜਿਹੇ ਮਹਾਂਪੁਰਖ ਦੁਆਰਾ ਨਾਮ ਜਪਿਆ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਜਿਹਾ ਜਿਹਾ ਦੁਸ਼ਟਾਂਤ ਪਿੱਛੇ ਦੇ ਕੇ ਦੱਸਿਆ ਹੈ। ਸੋ ਆਯੂ ਮਾਨੁਕ ਤਨ ਬੜਾ ਮੁਸ਼ਕਲ ਪ੍ਰਾਪਤ ਹੋਇਆ ਇਸ ਜੀਵ ਨੂੰ, ਇਸ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਨਾਮ ਦਾ ਇਸ਼ਨਾਨ ਕਰਕੇ ਇਸ ਨੂੰ ਸਫਲਾ ਕਰਨਾ ਚਾਹੀਦਾ ਹੈ। ਜੇ ਕੋਈ ਕਹੇ ਦੁਨੀਆਂ ਦੇ ਇਸ਼ਰ ਦੇ ਨਾਲ ਅਸੀਂ ਸੁਖੀ ਹੋ ਜਾਵਾਂਗੇ, ਸੁਖੀ ਅੱਜ ਤੱਕ ਇਉਂ ਕੋਈ ਨਹੀਂ ਹੋਇਆ, ਬਲਕਿ ਦੁੱਖ ਵਧੇ ਦੁੱਖ ਵੀ ਇੱਥੇ ਤੱਕ ਵਧੇ, ਖੁਦਕੁਸ਼ੀਆਂ ਤੱਕ ਨੌਬਤਾਂ ਪਹੁੰਚਦੀਆਂ ਹਨ, ਮਨ ਅਸ਼ਾਂਤ ਰਹਿਣ ਲੱਗ ਜਾਂਦਾ, ਦੁਖੀ ਰਹਿੰਦਾ ਹੈ, ਜਲਦਾ ਬਲਦਾ ਛੱਡਦਾ ਰਹਿੰਦਾ ਹੈ। ਸ਼ਾਂਤੀ ਤਾਂ ਭਜਨ ਵਿੱਚ ਹੀ ਹੈ। ਸੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਜਨ ਕਰਕੇ ਮਨ ਨੂੰ ਸ਼ਾਂਤ ਕਰਕੇ ਆਹ ਲੋਕ ਦੀ ਸੁੱਖ ਸ਼ਾਂਤੀ ਦਾ ਗੁਜ਼ਾਰੋ ਜਿਤਨਾ ਕੁ ਸਮਾਂ ਹੈ, ਜਦੋਂ ਉਹ ਪੂਰੀ ਹੋਵੇਗੀ ਉਸ ਤੋਂ ਬਾਅਦ ਸੱਚਖੰਡ ਵੈਕੁੰਠ ਧਾਮ ਵਿੱਚ ਪਹੁੰਚ ਕੇ ਜਿੱਥੇ ਦੁੱਖ ਨਹੀਂ ਹੈ, ਸਦਾ ਆਨੰਦ ਹੀ ਆਨੰਦ ਹੈ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ ਹੈ, ਉਸ ਥਾਂ ਪਹੁੰਚ ਕੇ ਸਦਾ ਵਾਸਤੇ ਆਨੰਦ ਰੂਪ ਹੋ ਜਾਓ, ਇਉਂ ਮਨ ਤਨ ਨੂੰ ਸਫਲਾ ਕਰੋ। ਹੁਣ ਰੋਲ ਦੇ ਸੁਭਾਅ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਗੁਰੂ ਸੋਤਰ ਵਿੱਚ ਬੋਲਣਾ, ਫਿਰ ਇੱਕ ਤੁਹਾਨੂੰ ਕਿ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ।
Thank you.